ਤੇ ਲੋਭ ਦੀ ਅੱਗ ਬੜੀ ਬੁਰੀ ਹੁੰਦੀ ਹੈ, ਇਹ ਤੈਨੂੰ ਨਰਕਾਂ 'ਚ ਲੈ ਜਾਏਗੀ। ਸਾਧੂ ਬਣ ਕੇ ਬੈਠ ਗਈ, ਕੁਝ ਕੁ ਟਾਈਮ ਸੀ, ਥੋੜ੍ਹਾ ਜਿਹਾ, ਇੱਕ ਘੜੀ ਦੋ ਘੜੀ ਮਹਾਂਪੁਰਸ਼ ਬੈਠੇ, ਮੁੜ ਕੇ ਉਹ ਬੀਬੀ ਸਾਧੂ ਬਣ ਗਈ, ਸਤਸੰਗ ਲੱਗਣੇ ਸ਼ੁਰੂ ਹੋ ਗਏ, ਕਿਉਂਕਿ ਦ੍ਰਿਸ਼ਟੀ ਕਰ ਦਿੱਤੀ। ਅਤੇ ਲੇਕਿਨ ਮਹਾਂਪੁਰਸ਼ਾਂ ਨੇ ਇੱਕ ਵਾਰੀ ਉਹਨੂੰ ਕਿਹਾ ਵੀ ਤੂੰ ਅਜੇ ਗੁਰੂ ਨਹੀਂ ਧਾਰਨ ਕਰਿਆ, ਗੁਰੂ ਧਾਰਨ ਨਾ ਕਰਕੇ ਅਜੇ ਤੂੰ ਨਗੁਰਾ ਹੈ, ਨਗੁਰੇ ਕਾ ਹੈ ਨੌ ਬੁਰਾ, ਤੂੰ ਗੁਰੂ ਧਾਰਨ ਕਰ। ਉਸ ਵੇਲੇ ਆਪ ਬਾਬਾ ਭਾਗ ਸਿੰਘ ਜੀ, ਬਾਬਾ ਸਾਹਿਬ ਸਿੰਘ ਜੀ ਕੋਲ ਗਏ, ਉਹਨੇ ਸਾਹਿਬ ਉੱਥੇ ਜਾ ਕੇ ਅੰਮ੍ਰਿਤ ਛਕਿਆ ਅਤੇ ਬ੍ਰਹਮ ਗਿਆਨ ਦੀ ਦਾਤ ਬਾਬਾ ਸਾਹਿਬ ਸਿੰਘ ਜੀ ਤੋਂ ਪ੍ਰਾਪਤ ਕੀਤੀ, ਕਿਉਂਕਿ ਸੰਤਾਂ ਕੋਲ ਰੱਖਵੀਂ ਚੀਜ਼ ਹੁੰਦੀ ਹੈ, ਹੋਰ ਕਿਸੇ ਕੋਲ ਨਹੀਂ ਹੁੰਦੀ, ਇਹਦੀ ਕੁੰਜੀ ਹੁੰਦੀ ਹੈ ਰੱਬ ਦੇ ਦੁਆਰੇ ਦੀ। ਇਸ ਤਰ੍ਹਾਂ ਨਾਲ ਫਰਮਾਨ ਕਰ ਕੁੰਜੀ ਹੱਥ ਸਤਾਂ, ਕੁੰਜੀ ਹੱਥ ਸਤਿਗੁਰ ਦੇ ਸਾਂਤੀ ਪ੍ਰਭੂ ਦੇ ਦੁਆਰੇ। ਦੀਆ ਤਾਲਾ ਕੁੰਜੀ ਗੁਰ ਸੌਂ ਪਾਈ ਅਨਕ ਪਾਵ ਕਰੇ ਨਹੀਂ ਪਾਵੈ ਬਿਨ ਸਤਿਗੁਰ ਸ਼ਰਨਾਏ। ਰੱਬ ਦਾ ਦਰਵਾਜ਼ਾ ਨਹੀਂ ਖੁੱਲਿਆ ਕਰਨਾ ਜਦ ਤੱਕ ਪੂਰੇ ਗੁਰੂ ਦੀ ਸ਼ਰਨ ਵਿੱਚ ਨਾ ਜਾਵੇ। ਸੋ ਇਸ ਤਰ੍ਹਾਂ ਦੇ ਨਾਲ ਕਬੀਰ ਜੀ ਨੂੰ ਦੱਸਿਆ ਗਿਆ ਕਿ ਕਬੀਰ ਜੀ ਤੁਸੀਂ ਭਗਤੀ ਕਰਦੇ ਹੋ, ਠੀਕ ਹੈ, ਤੁਹਾਡੇ ਬਾਣੀ ਦੇ ਅੰਦਰ ਬੜਾ ਜ਼ੋਰ ਹੈ, ਪਰ ਅਜੇ ਤੁਹਾਨੂੰ ਨਗੁਰੇਪੁਣ ਦਾ ਦੋਸ਼ ਹੈ। ਆਪ ਜੀ ਗੁਰੂ ਧਾਰਨ ਕਰਨ ਵਾਸਤੇ ਥਾਂ ਥਾਂ 'ਤੇ ਜਾਂਦੇ ਨੇ, ਉਹਨਾਂ ਦਿਨਾਂ 'ਚ ਜਾਤ ਪਾਤ ਦਾ ਬੜਾ ਜ਼ੋਰ ਸੀ, ਕਬੀਰ ਸਾਹਿਬ ਇੱਕ ਇਸਲਾਮ ਦੇ ਪਰਿਵਾਰ ਵਿੱਚ ਪਾਲਣਾ ਪਾ ਕੇ ਵੱਡੇ ਹੋਏ ਸਨ ਅਤੇ ਆਪਦੀ ਰੁਚੀ ਜਿਹੜੀ ਸੀ ਉਹ ਸਾਰੀ ਇੱਧਰ ਸੀ, ਹਿੰਦੂ ਧਰਮ ਵੱਲ। ਇਸਲਾਮ ਵੱਲ ਬਿਲਕੁਲ ਨਹੀਂ ਸੀ। ਆਪਨੇ ਨਾ ਸੁਨਤ ਹੋਣ ਦਿੱਤੀ, ਨਾ ਕੋਈ ਹੋਰ ਕਿਰਿਆ ਕਰਮ ਕਰਿਆ, ਜੜਾ ਜੂਟ ਰਹੇ ਬਚਪਨ ਤੋਂ। ਅਤੇ ਜੇ ਜਾ ਕੇ ਕਿਸੇ ਮਹਾਂਪੁਰਸ਼ ਦੇ ਪਾਸ ਬੇਨਤੀ ਕਰਦੇ ਹੈ ਕਿ ਮੈਨੂੰ ਆਪ ਦੀਕਸ਼ਾ ਦਿਓ, ਉਹ ਕਹਿੰਦੇ ਨਹੀਂ, ਕਿਉਂਕਿ ਆਪ ਇਸਲਾਮ ਨਾਲ ਸੰਬੰਧ ਰੱਖਦੇ ਹੋ ਅਤੇ ਇਸ ਕਰਕੇ ਆਪ ਨੂੰ ਦੀਕਸ਼ਾ ਨਹੀਂ ਦਿੱਤੀ ਜਾ ਸਕਦੀ, ਸਾਡੇ ਧਰਮ ਤੋਂ ਵਿਰੁੱਧ ਹੈ, ਅਸੀਂ ਆਪਣੇ ਚੇਲਿਆਂ ਦੇ ਅੰਦਰ ਆਪ ਨੂੰ ਪ੍ਰਵਾਨ ਨਹੀਂ ਕਰ ਸਕਦੇ। ਤਾਂ ਕਬੀਰ ਜੀ ਅੰਤਰ ਧਿਆਨ ਹੋ ਕੇ ਬੇਨਤੀਆਂ ਕਰਦੇ ਹਾਂ ਪਰਮੇਸ਼ੁਰ ਦੇ ਕੋਲ, ਹੇ ਪ੍ਰਭੂ ਜਿੰਨੇ ਵੱਡੇ ਵੱਡੇ ਸੰਤ ਕਾਸ਼ੀ ਵਿੱਚ ਜਾਂ ਨੇੜੇ ਤੇੜੇ ਨੇ, ਮੈਂ ਸਾਰਿਆਂ ਦੇ ਕੋਲ ਜਾ ਚੁੱਕਿਆ, ਅਤੇ ਕੀ ਮੈਂ ਇਸੇ ਤਰ੍ਹਾਂ ਦੇ ਨਾਲ ਨਗੁਰਾ ਹੀ ਚਲਿਆ ਜਾਵਾਂਗਾ ਸੰਸਾਰ ਤੋਂ। ਆਵਾਜ਼ ਆਈ, ਕਬੀਰ ਇਸ ਵੇਲੇ ਇਹਨਾਂ ਸਾਰੇ ਸਾਧੂਆਂ ਦੇ ਵਿੱਚੋਂ ਗੁਰੂ ਪਦਵੀ ਦਾ ਮਾਲਕ ਰਾਮਾਨੰਦ ਹੈ, ਉਹਦੇ ਕੋਲ ਸ਼ਕਤੀ ਹੈ ਦਿੱਤੀ ਹੋਈ, ਮੈਂ ਉਹਦੇ ਕੋਲ ਚਾਬੀ ਹੈ, ਬਿਨ ਸ਼ਬਦੇ ਅੰਤਰ ਹਨੇਰਾ, ਨਾ ਵਸ ਲਏ ਨਾ ਚੁੱਕੇ ਫੇਰਾ, ਸਤਿਗੁਰ ਹੱਥ ਕੁੰਜੀ ਹੋਰ ਤਦਰ ਖੁੱਲੇ ਨਾਈ, ਗੁਰ ਪੂਰੇ ਭਾਗ ਮਿਲਾਵਣਿਆ। ਬੇਨਤੀ ਕੀਤੀ ਕਿ ਮਹਾਰਾਜ ਆਪਨੇ ਮੇਰਾ ਜੋ ਸਰੀਰ ਹੈ ਉਹ ਇਸਲਾਮ ਵਾਲਿਆਂ ਦੇ ਪੈਦਾ ਕੀਤਾ, ਮੇਰੀ ਪਾਲਣਾ ਇਹਨਾਂ ਦੇ ਹੋਈ ਹੈ, ਅਤੇ ਉਹ ਮੈਨੂੰ ਅੰਗੀਕਾਰ ਨਹੀਂ ਕਰ ਰਹੇ ਕਿਸੇ ਤਰੀਕੇ ਨਾਲ, ਅਤੇ ਮੈਂ ਕਿਵੇਂ ਜਾਵਾਂ? ਪਹਿਲਾਂ ਜਾ ਕੇ ਮੈਂ ਥੱਕ ਗਿਆ, ਅਤੇ ਮੈਨੂੰ ਤਾਂ ਮੇਰੇ ਨਾਲ ਤਾਂ ਉਹ ਬਚਨੇ ਨਹੀਂ ਕਰਦੇ। ਉਸ ਵੇਲੇ ਆਵਾਜ਼ ਆਈ ਹਿਰਦੇ ਦੇ ਅੰਦਰ, ਕਬੀਰ ਇਹ ਰਾਮਾਨੰਦ ਜੀ 2 ਵਜੇ ਉੱਠ ਕੇ ਗੰਗਾ 'ਚ ਰੋਜ਼ ਇਸ਼ਨਾਨ ਕਰਨ ਜਾਂਦੇ, ਜਿਸ ਪੌੜ ਦੇ ਉੱਤੇ ਇਸ਼ਨਾਨ ਕਰਦੇ ਆ ਉਸੇ 'ਤੇ ਰੋਜ਼ ਕਰਦੇ ਨੇ, ਅਤੇ ਤੂੰ ਉਸ ਥਾਂ 'ਤੇ ਜਾ ਕੇ ਲੰਮਾ ਪੈ ਗਈ ਸੱਜ ਰਹੀ। ਉਹਦੇ ਬਾਅਦ ਮੈਂ ਇਹਨਾਂ ਨੂੰ ਪ੍ਰੇਰ ਦਾਂਗਾ, ਜੋ ਅੱਗੇ ਕੌਤਕ ਹੋਏਗਾ ਉਹ ਮੈਂ ਆਪ ਰਚ ਲਵਾਂਗਾ। ਸੋ ਹੁਕਮ ਅੰਦਰਲਾ ਮੰਨ ਕੇ ਕਬੀਰ ਸਾਹਿਬ ਗੰਗਾ ਦੇ ਕੰਢੇ ਪਹੁੰਚ ਜਾਂਦਾ।
ਲੰਮਾ ਪੈ ਗਿਆ ਕਬੀਰ ਕੰਢੇ ਗੰਗਾ ਦੇ, ਪਾਲ ਕਰਨਾ ਪੂਰੇ ਪੁਰਾਣੀ ਪੈ ਗਿਆ। Thank you.
ਜਲ ਜਾਂਦਾ ਅਰਦਾਸ ਹੈ ਹੇ ਪ੍ਰਭੂ ਕੀ ਮੇਰੇ ਮਸਤਕ ਚ ਆਪਣੇ ਲਿਖਿਆ ਹੀ ਨਹੀਂ ਹੈ ਕਿ ਮੈਨੂੰ ਕੋਈ ਪੂਰਾ ਗੁਰੂ ਮਿਲ ਜਾ ਕਿਉਂਕਿ ਜਦ ਤੱਕ ਮਸਤਕ ਚ ਲਿਖਣਾ ਹੋਵੇ ਗੁਰੂ ਨਹੀਂ ਮਿਲਿਆ ਕਰਦਾ ਜਿਨ ਮਸਤਕ ਤੁਰ ਹਰ ਲਿਖਿਆ ਤਿੰਨ ਸਤਿਗੁਰ ਮਿਲਿਆ ਰਾਮ ਰਾਮ ਬਗੈਰ ਭਾਗ ਤੇ ਸਤਿਗੁਰੂ ਨਹੀਂ ਮਿਲਿਆ ਕਰਦਾ ਬੇਨਤੀਆਂ ਕਰਦਾ ਸੋ ਜੋ ਆਵਾਜ਼ ਆਈ ਕਬੀਰ ਤੂੰ ਗੰਗਾ ਦੇ ਕੰਢੇ ਜਾ ਜਿੱਥੇ ਰਾਮਾਨੰਦ ਇਸ਼ਨਾਨ ਕਰਦਾ ਹੈ ਉਸ ਥਾਂ 'ਤੇ ਜਾ ਕੇ ਲੰਮਾ ਪਏ ਪੂਰੇ ਗੁਰੂ ਦੀ ਭਾਲ ਕਰਦਾ ਹੈ ਪੂਰਾ ਗੁਰੂ ਕੌਣ ਹੁੰਦਾ ਹੈ ਗੁਰੂ ਤਾਂ ਬੇਅੰਤ ਨੇ ਅਧੂਰੇ ਗੁਰੂ ਵੀ ਨੇ ਕੱਚੇ ਗੁਰੂ ਵੀ ਨੇ ਅੰਨੇ ਗੁਰੂ ਵੀ ਨੇ ਕਰਮਕਾਂਡੀ ਗੁਰੂ ਨੇ ਵਿਦਵਾਨ ਗੁਰੂ ਨੇ ਅਵਧੂਤ ਗੁਰੂ ਨੇ ਸਮਰੱਥ ਗੁਰੂ ਤਾਂ ਕੋਈ ਕੋਈ ਹੁੰਦਾ ਉਹਦੀਆਂ ਨਿਸ਼ਾਨੀਆਂ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਲਿਖੇ ਗੁਰੂ ਗ੍ਰੰਥ ਸਾਹਿਬ 'ਚ ਫਰਮਾਨ ਆਉਂਦਾ ਹੈ ਕਿ ਜੋ ਪੂਰਾ ਗੁਰੂ ਹੈ ਉਹ ਹੈ ਸਰੀਰ ਦੇ ਵਿੱਚ ਜਿਸ ਥਾਂ ਵਾਹਿਗੁਰੂ ਰਹਿੰਦਾ ਹੈ ਉਹ ਘਰ ਦਿਖਾ ਦਿੰਦਾ ਸਾਨੂੰ ਤਾਂ ਬਾਹਰਲੇ ਘਰ ਦਾ ਹੀ ਪਤਾ ਜਿਹੜੀ ਕੋਠੀ ਹੁੰਦੀ ਹੈ ਸਾਡਾ ਘਰ ਫਲਾਣਾ ਇੰਨੇ ਨੰਬਰ ਹੈ ਮਹਾਰਾਜ ਕਹਿੰਦੇ ਉਹ ਤਾਂ ਤੇਰੇ ਸਰੀਰ ਦਾ ਘਰ ਹੈ ਤੇਰਾ ਘਰ ਹੈ ਕਹਿੰਦੇ ਇਹ ਤਾਂ ਅੱਜ ਤਾਈਂ ਨਹੀਂ ਸੁਣਿਆ ਵੀ ਮੇਰਾ ਘਰ ਹੋਰ ਵੀ ਹੈ ਕੋਈ ਕਹਿੰਦੇ ਆ ਜਿਹੜਾ ਪੰਜ ਤੱਤ ਦਾ ਹੈ ਨਾ ਬਣਿਆ ਹੋਇਆ ਮਕਾਨ ਇਹਦੇ ਬਣਾਉਣ ਵਿੱਚ 2,15,000,000,000 ਸੈੱਲ ਲੱਗੇ ਨੇ ਐਂ ਸਮਝ ਲਓ ਇੰਨੀਆਂ ਇੱਟਾਂ ਲੱਗੀਆਂ 2,15,000,000,000 ਅਤੇ ਇਹਦੇ ਵਿੱਚ 72,72,72,200 ਛੋਟੀਆਂ ਬੜੀਆਂ ਨਾੜੀਆਂ ਨੇ ਜਿਨ੍ਹਾਂ ਦੇ ਰਾਹੀਂ ਦਿਲ ਦੇ ਵਿੱਚੋਂ ਖੂਨ ਹਰ ਥਾਂ 'ਤੇ ਜਾ ਕੇ ਇਹਨੂੰ ਜਿਉਂਦਾ ਰੱਖਦਾ ਸੁੱਕਣ ਨਹੀਂ ਦਿੰਦਾ ਹਰ ਵਕਤ ਚੱਲਦਾ ਫਿਰ ਇਹਦੇ ਵਿੱਚ 10 ਦਰਵਾਜ਼ੇ ਰੱਖੇ ਨੇ ਅਤੇ 10 ਦਰਵਾਜ਼ਿਆਂ ਥਾਈ ਅੱਖਾਂ ਦੇ ਰਾਹੀਂ ਦੇਖਦਾ ਕੰਨਾਂ ਦੇ ਰਾਹੀਂ ਸੁਣਦਾ ਦੋਹਾਂ ਦੇ ਨਾਸਕਾਂ ਰਾਹੀਂ ਸੁੰਘਦਾ ਅਤੇ ਰਸਨਾਂ ਦੇ ਰਾਹੀਂ ਸਵਾਦ ਲੈਂਦਾ ਟੇਸਟ ਕਰਦਾ ਮਲ ਮੂਤਰ ਦੇ ਇੰਦਰੇ ਨੇ ਹੱਥ ਨੇ ਪੈਰ ਨੇ ਉਸ ਤੋਂ ਇਲਾਵਾ ਇਹਦੇ ਵਿੱਚ 5 ਮੋਟਰਾਂ ਲਾਈਆਂ ਨੇ ਬਿਟਲ ਫੋਰਸਿਸ ਜਿਨ੍ਹਾਂ ਨੂੰ ਪ੍ਰਾਣ ਕਹਿੰਦੇ ਉਹਨਾਂ ਦੇ ਆਸਰੇ ਸਰੀਰ ਚੱਲਦਾ ਜਿੰਨਾ ਚਿਰ ਉਹ ਮੋਟਰਾਂ ਚੱਲਦੀਆਂ ਸਰੀਰ ਚੱਲਦਾ ਜਦ ਮੋਟਰਾਂ ਖੜੀਆਂ ਹੋ ਜਾਣਗੀਆਂ ਤਾਂ ਦਿਪ ਮੋਟਰਾਂ ਨੇ ਉਹ ਫਿਰ ਉਸੇ ਵੇਲੇ ਇਹ ਵੀ ਖੜਾ ਹੋ ਜਾਂਦਾ ਇੱਕ ਮੋਟਰ ਹੈ ਜਿਹਨੂੰ ਪ੍ਰਾਣ ਕਹਿੰਦੇ ਨੇ ਉਹ ਸਾਹ ਅੰਦਰ ਨੂੰ ਜਾਂਦਾ ਹੈ ਬਾਹਰ ਨੂੰ ਕੱਢ ਦਿੰਦੀ ਹੈ ਜਦੋਂ ਮਰ ਜਾਵੇ ਫਿਰ ਅੰਦਰ ਨੂੰ ਕਿਉਂ ਨਹੀਂ ਜਾਂਦਾ ਸਾਹ ਪੰਪ ਨਾਲ ਪਾਈ ਜਾਓ ਤਾਂ ਨਹੀਂ ਜਾਂਦਾ ਨਾ ਜੇ ਚਲਿਆ ਗਿਆ ਬਾਹਰ ਨੂੰ ਨਹੀਂ ਆਉਂਦਾ ਉਹ ਤਾਂ ਉਹ ਲਾਇਆ ਹੋਇਆ ਪਰਮੇਸ਼ਰ ਨੇ ਪ੍ਰਾਣ ਦੂਸਰਾ ਅਪਾਨ ਹੁੰਦਾ ਉਦਾਨ ਹੁੰਦਾ ਬਿਆਨ ਹੁੰਦਾ ਸਮਾਨ ਹੁੰਦਾ 5 ਨੇ ਇੱਕ ਖੂਨ ਨੂੰ ਚਲਾਉਂਦਾ ਦਿਲ ਨੂੰ ਚਲਾਉਂਦਾ ਰਹਿੰਦਾ ਹੈ ਇੱਕ ਮੇਦੇ ਦੇ ਵਿੱਚ ਜਿਹੜਾ ਕੁਝ ਸਾਡੇ ਜਾਂਦਾ ਉਹਨੂੰ ਹਰ ਵਕਤ ਹਜ਼ਮ ਕਰਦਾ ਹੈ ਮੇਦੇ 'ਚੋਂ ਜਿਗਰ 'ਚ ਭੇਜਦਾ ਜਿਗਰ ਵਿੱਚ ਜਾ ਕੇ ਉਹਦੇ ਨਿਊਟ੍ਰੈਂਟ ਬਣਦੇ ਨੇ 300 ਅੱਖਾਂ ਵਾਲੀ ਚੀਜ਼ ਅੱਖਾਂ ਨੂੰ ਭੇਜੂ ਕੰਨਾਂ ਵਾਲੀ ਕੰਨ ਨੂੰ ਭੇਜੂ ਸਿਰ ਵਾਲੀ ਸਿਰ ਨੂੰ ਭੇਜਦਾ ਜਿੱਥੇ ਜਿੱਥੇ ਕੋਈ ਚੀਜ਼ ਭੇਜਣੀ ਹੈ ਉੱਥੇ ਉੱਥੇ ਉਹਦਾ ਪ੍ਰਬੰਧ ਹੈ ਭੇਜਣ ਦਾ ਇੱਕ ਹੈਗਾ ਜਿਹੜਾ ਹਰ ਵਕਤ ਮੈਲ ਬਾਹਰ ਕੱਢਦਾ 3.5 ਕਰੋੜ ਇਹ ਸਰੀਰ ਦੇ ਵਿੱਚ 6 ਰੱਖੇ ਹੋਏ ਨੇ ਉਹਨਾਂ 6 ਦੇ ਰਾਹੀਂ ਹਰ ਵਕਤ ਮੈਲ ਬਾਹਰ ਕੱਢੀ ਜਾਂਦੀ ਅਤੇ ਨਾਲ ਅੰਦਰਲਾ ਪਾਣੀ 6 ਵਿੱਚ ਲਿਆ ਕੇ ਉਹਨੂੰ ਗਿੱਲਾ ਰੱਖਦਾ ਵੀ ਸੁੱਕ ਨਾ ਜਾਵੇ ਕਿਤੇ ਹਵਾ ਗਰਮ ਚੱਲਦੀ ਹੈ ਜਿੰਨੀ ਗਰਮੀ ਜ਼ਿਆਦਾ ਚੱਲੂ ਉਨਾ ਪਸੀਨਾ ਜ਼ਿਆਦਾ ਆਉਂਦਾ ਛੇਤੀ ਛੇਤੀ ਮੁਕਾਬਲਾ ਕਰਦਾ ਸਰੀਰ ਉਹਦਾ ਉਨਾ ਹੀ ਪਾਣੀ ਭੇਜਦਾ ਵੀ ਕਿਤੇ ਸੁੱਕ ਨਾ ਜਾਵੇ ਚਮੜੀ ਇੱਕ ਜਿਹੜੀ ਆ ਉਹ ਟੈਂਪਰੇਚਰ ਰੱਖਦੀ ਹੈ 98.5 ਤੋਂ ਵਧਣ ਨਹੀਂ ਦਿੰਦੀ ਵੱਧ ਗਿਆ ਬਿਮਾਰ ਘੱਟ ਗਿਆ ਤਾਂ ਵੀ ਬਿਮਾਰ ਇਸ ਤਰ੍ਹਾਂ ਦੇ ਨਾਲ ਇਹ ਦੂਜਾ ਘਰ ਹੈ ਸਾਡਾ, ਇਹਦੇ ਵਿੱਚ ਅਸੀਂ ਰਹਿੰਦੇ ਹਾਂ। ਇਹਦੇ ਵਿੱਚ ਇੱਕ ਛੋਟਾ ਹੋਰ ਸਰੀਰ ਹੈ 16 ਤੱਤਾਂ ਦਾ, ਉਹਦੇ ਅੰਦਰ ਇੱਕ ਹੋਰ ਹੈ, ਉਹਦੇ ਅੰਦਰ ਅਸੀਂ ਰਹਿੰਦੇ ਹਾਂ। ਸਾਨੂੰ ਤਾਂ ਪਤਾ ਹੀ ਨਹੀਂ ਵੀ ਅਸੀਂ ਕਿੱਥੇ ਰਹਿੰਦੇ ਹਾਂ। ਸਾਰੀ ਜ਼ਿੰਦਗੀ ਸਿਆਣੇ ਬਣੇ ਹੋਏ, ਬੜੇ ਬੜੇ ਫਿਲਾਸਫਰ ਬਣੇ ਹੋਏ, ਪੜ੍ਹੇ ਲਿਖੇ ਬਣੇ ਹੋਏ, ਸਾਨੂੰ ਐਂ ਨਹੀਂ ਪਤਾ ਵੀ ਆਹ ਸਰੀਰ 'ਚ ਅਸੀਂ ਕਿੱਥੇ ਰਹਿੰਦੇ ਹਾਂ। ਕਹਿੰਦੇ ਉਹਦੇ ਵਿੱਚ ਇੱਕ ਹੋਰ ਘਰ ਹੈ ਸਰੀਰ ਦੇ ਵਿੱਚ ਜਿੱਥੇ ਰੱਬ ਰਹਿੰਦਾ। ਬੜੇ ਘਰ ਹੋ ਗਏ, ਇੱਕ ਤਾਂ ਉਹ ਘਰ ਹੈ ਜਿਹਦੇ 'ਚ ਅਸੀਂ ਰਹਿੰਦੇ, ਉਹ ਤਾਂ ਅਸੀਂ ਮੰਨ ਲਿਆ ਵੀ ਆਹ 5 ਤੱਤ ਦਾ, ਇਹ ਤਾਂ ਸਾਡੀ ਸਮਝ 'ਚ ਪੈ ਗਈ। ਗਲਤੀ ਦੇ ਨਾਲ ਮੂਰਖ ਬੰਦੇ ਇਹ ਸਰੀਰ ਨੂੰ ਕਹੀ ਜਾਣਗੇ ਤੂੰ ਹੈ, ਤੂੰ ਹੈ, ਇਹ ਸਰੀਰ ਦੇ ਵਿੱਚ ਤਾਂ ਮੈਂ ਰਹਿਣਾ ਭਾਈ, ਮੈਂ ਨਹੀਂ ਹਾਂ, ਮੈਂ ਤਾਂ ਇਹਦੇ ਕਰੋੜਾਂ ਸਰੀਰ ਹੰਡਾ ਚੁੱਕਿਆ। ਐਸੇ ਘਰ ਹਮ ਬਹੁਤ ਵਸਾਏ, ਬਹੁਤ ਵਸਾਏ, ਬੜੇ ਬੜੇ ਘਰ ਵਸਾਏ ਨੇ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕਰੰਗਾ, ਕਈ ਜਨਮ ਪੰਖੀ ਸਰਗੋਇਓ, ਕਈ ਜਨਮ ਹੈਬਰ ਬਿਰਖ ਜੋਇਓ, ਘੋੜੇ ਵੀ ਬਣਿਆ, ਬੈਲ ਵੀ ਬਣਿਆ, ਇਹੋ ਜਿਹੇ ਘਰ ਵੱਡੇ ਵੱਡੇ ਮਿਲੇ, ਹਾਥੀ ਦਾ ਵੀ ਮਿਲਿਆ ਘਰ, ਉਹਦੇ ਵਿੱਚ ਵੀ ਦਿਨ ਕੱਟਿਆ ਆ, ਸੱਪ ਦਾ ਵੀ ਮਿਲਿਆ ਉਹਦੇ ਵਿੱਚ ਵੀ ਦਿਨ ਕੱਟਿਆ ਆ। ਮਹਾਰਾਜ ਕਹਿੰਦੇ ਤੈਨੂੰ ਹੁਣ 5 ਤੱਤਾਂ ਦਾ ਘਰ ਮਿਲਿਆ ਹੋਇਆ, ਇਹਦੇ ਵਿੱਚ ਵਾਹਿਗੁਰੂ ਰਹਿੰਦਾ। ਜਿਹੜਾ ਉਸ ਵਾਹਿਗੁਰੂ ਦੇ ਘਰ ਨੂੰ ਦਿਖਾ ਦੇਵੇ ਨਾ, ਉਹਨੂੰ ਗੁਰੂ ਕਹਿੰਦੇ ਨੇ, ਉਹ ਸਮਰੱਥ ਗੁਰੂ ਹੋਇਆ ਕਰਦਾ। ਬਾਕੀ ਜਿਹੜੇ ਕੱਚੇ ਗੁਰੂ ਆ ਉਹਨਾਂ 'ਤੇ ਨਹੀਂ ਦਿਖਾ ਦਿੰਦਾ। ਬਾਣੀ ਇਸ ਤਰ੍ਹਾਂ ਪ੍ਰਮਾਣ ਕਰਦੀ ਹੈ ਕਿ ਕਰਮ ਹੈ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸੁਜਾਣ, ਅਤੇ ਉੱਥੇ ਨਿਸ਼ਾਨੀ ਵੀ ਹੈ ਕੋਈ। ਕਹਿੰਦੇ ਹਾਂ, ਪੰਜ ਸ਼ਬਦ ਤੁਨ ਘਰ ਤੁਨ ਵਾਜੈ ਸ਼ਬਦ ਨਿਸ਼ਾਨ, ਉੱਥੇ ਸ਼ਬਦ ਗੂੰਜਦਾ। ਕਿਹੜਾ ਸ਼ਬਦ? ਜਿਹੜੇ ਸ਼ਬਦ ਦੇ ਨਾਲ ਜਿੱਤ ਸ਼ਬਦ ਜਗਤ ਥੰਮ ਰਹਾਇਆ, ਉਹ ਨਾਮ ਗੂੰਜਦਾ ਜਿਹਦੇ ਆਸਰੇ ਦੇ ਉੱਤੇ ਆ ਸਾਰਾ ਸੰਸਾਰ ਖੜਾ। ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਿਮਨ, ਨਾਮ ਕੇ ਤਾਰੇ ਸੁਣਨ ਗਿਆਨ ਧਿਆਨ, ਜਿੰਨਾ ਵੀ ਹੈ ਸਾਰੇ ਨਾਮ ਦੇ ਸਹਾਰੇ ਨਾਲ ਸੰਸਾਰ ਖੜਾ। ਉਹ ਸ਼ਬਦ ਉੱਥੇ ਸੁਣਦਾ, ਉਹ ਸਭ ਦੇ ਅੰਦਰ ਵੱਜਦਾ ਲੇਕਿਨ ਸੁਣਦਾ ਨਹੀਂ। ਇਸੇ ਕਰਕੇ ਮਹਾਰਾਜ ਕਹਿੰਦੇ ਆ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸਰਾਮ। ਉੱਥੇ ਨਿਸ਼ਾਨੀ ਕਹਿੰਦੇ ਸੁਣ ਸਮਾਤ, ਉੱਥੇ ਕੋਈ ਬੁਰਨਾ ਨਹੀਂ ਆਉਂਦਾ। ਅਤੇ ਨਾਲ ਸੁਣ ਮੁੰਨਾ ਕਹਿੰਦੇ ਨਹੀਂ, ਅਨਹਤ ਹੈ ਨਾਦ, ਉੱਥੇ ਅਨਹਦ ਨਾਦ ਵੱਜਦੇ ਨੇ। ਕਹਿੰਦੇ ਕਿਹੋ ਜਿਹੇ ਨੇ? ਕਹਿੰਦੇ ਕਹਿਣ ਨਾ ਜਾਈ ਚਰਜ ਵਿਸਮਾਦ, ਕਹਿ ਨਹੀਂ ਸਕਦੇ, ਵਿਸਮਾਦ ਏ ਵਿਸਮਾਦ, ਖੇੜਾ ਹੀ ਖੇੜਾ। ਤਾਂ ਮਹਾਰਾਜ ਕਹਿੰਦੇ ਗੁਰੂ ਦਿਖਾਉਂਦਾ ਕਰਮੇ ਘਰ ਦਿਖਾਏ ਦੇ ਸਤਿਗੁਰ ਪੁਰਖ ਸੁਜਾਣ, ਪੰਜ ਸ਼ਬਦ ਤੁਨ ਘਰ ਤੁਨ ਬਾਜੈ ਸ਼ਬਦ ਨਿਸ਼ਾਨ, ਦੀਪ ਲੋ ਪਾਤਾਲ ਤੇ ਖੰਡ ਮੰਡਲ ਹੈਰਾਨ, ਤਾਰ ਘੋਰ ਵਜੰਤਰ ਤੈ ਸਾਜ ਤਖਤ ਸੁਲਤਾਨ। ਕਹਿੰਦੇ ਸੱਚੇ ਤਖਤ ਫੁਰ ਅਵਸਥਾ ਦਾ ਚੌਥੇ ਪਦ ਦੇ ਅੰਦਰ, ਦਸਵੇਂ ਦੁਆਰ ਦੇ ਅੰਦਰ ਪਰਮੇਸ਼ਰ ਪ੍ਰਤੱਖ ਹੈਗਾ। ਕਹਿੰਦੇ ਇਸ ਤਰ੍ਹਾਂ ਦੇ ਨਾਲ ਸੁਖਮਨ ਕਹਿ ਕਰ ਰਾਗ ਸੁਨ ਸੁਨ ਮੰਡਲ ਲੇਵਲਾਏ। ਕਹਿੰਦੇ ਸੁਨ ਮੰਡਲ ਜਿਹੜਾ ਦਸਵਾਂ ਦੁਆਰ ਹੈ ਨਾ, ਜਿੱਥੇ ਕੋਈ ਫੁਰਨਾ ਨਹੀਂ ਹੋਇਆ ਕਰਦਾ, ਉੱਥੇ ਲੇਵਲਾ ਕੇ ਤੂੰ ਕੌਸਮਿਕ ਰਾਗ ਵਾਹਿਗੁਰੂ ਦੇ ਦਰ 'ਤੇ ਜਿਹੜੇ ਰਾਗ ਹੁੰਦੇ ਨੇ ਉਹ ਸੁਣ। ਉੱਥੇ ਕਥ ਕਥਾ ਵਿਚਾਰੀ ਹੈ ਮਨ ਸਾ ਮਨੇ ਸਮਾਏ, ਕਥ ਕਥਾ ਉਹ ਹੈ ਜਿਹੜੀ ਕਹੀ ਨਹੀਂ ਜਾਂਦੀ ਗੱਲ, ਉਹ ਉੱਥੇ ਜਾ ਕੇ ਵਿਚਾਰੀ ਜਾਂਦੀ ਹੈ। ਅਤੇ ਜਿਹੜੀਆਂ ਵਾਸ਼ਨਾਵਾਂ ਨੇ ਸਾਰੀਆਂ ਮਨ 'ਚੋਂ ਪੈਦਾ ਹੁੰਦੀਆਂ, ਮਨ 'ਚ ਸਮਾ ਕੇ ਮਨ ਮਰ ਜਾਂਦਾ। ਮਨੋ ਨਾਸ਼ ਵਾਸ਼ਨਾ ਹੈ ਤੱਤਵ ਗਿਆਨ, 3 ਚੀਜ਼ਾਂ ਪ੍ਰਗਟ ਹੋ ਜਾਂਦੀਆਂ। ਉਲਟ ਕਮਲ ਅੰਮ੍ਰਿਤ ਭਰਿਆ ਇਹ ਮਨ ਕਤੇ ਨਾ ਜਾਏ। ਹੁਣ ਕਹਿੰਦੇ ਜਿਹੜਾ ਕੌਲ ਸੀ ਨਾ ਦੁੱਖਾਂ ਦੇ ਨਾਲ ਟੇਢਾ ਹੋਇਆ ਹੋਇਆ, ਹੁਣ ਸਿੱਧਾ ਹੋ ਗਿਆ, ਸਿੱਧਾ ਹੋ ਕੇ ਆਇਆ, ਉਹਦੇ 'ਚ ਅੰਮ੍ਰਿਤ ਭਰ ਗਿਆ, ਹੁਣ ਮਨ ਕਿਤੇ ਨਹੀਂ ਜਾਂਦਾ। ਅਜਪਾ ਜਾਪ ਨਾ ਵਿਸਰੈ, ਹੁਣ ਅਜਪਾ ਜਾਪ ਬਗੈਰ ਜਵਾਨ ਜਬ ਹਲਾਏ ਤੇ ਆਪੇ ਹੀ ਜਾਪ ਹੋ ਰਿਹਾ, ਨੇਤਰਾਂ ਦੇ ਨਾਲ ਵੀ ਹੋ ਰਿਹਾ, ਕੰਨਾਂ ਦੇ ਨਾਲ ਵੀ ਹੋ ਰਿਹਾ, ਮਨ ਦੇ ਨਾਲ ਵੀ ਹੋ ਰਿਹਾ, ਬੁੱਧੀ ਦੇ ਨਾਲ ਵੀ ਹੋ ਰਿਹਾ, ਆਪਣੇ ਆਪ ਜਾਪ ਚੱਲ ਰਿਹਾ। ਉਹ ਜਾਪ ਸਮਝਾਵੇ ਕਿਵੇਂ? ਕਿਉਂਕਿ ਜਿਹਦੇ ਅੰਦਰ ਹੁੰਦਾ ਉਹ ਤਾਂ ਦੱਸ ਸਕਦਾ, ਦੂਜੇ ਨੂੰ ਤਾਂ ਇਹਦਾ ਪਤਾ ਨਹੀਂ ਲੱਗਦਾ ਵੀ ਉਹ ਜਾਪ ਕਿਹਾ ਜਾ, ਲੇਕਿਨ ਉਹ ਜਪਿਆ ਨਹੀਂ ਜਾਂਦਾ, ਜਪਣ ਤੋਂ ਬਗੈਰ ਜਪਾ ਹੈ। ਸਭ ਸਕੀਆਂ ਪੰਚੇ ਮਿਲੇ ਗੁਰਮੁਖ ਨਿਜ ਕਰ ਵਾਸ, ਪੰਜੇ ਗਿਆਨ ਇੰਦਰੇ, ਪੰਜੇ ਕਰਮ ਇੰਦਰੇ, ਸਭ ਇੱਕ ਰਸ ਇੱਕ ਤਾਰ ਚ ਹੈ। ਅਤੇ ਹੁਣ ਗੁਰਮੁਖ ਜਿਹੜਾ ਸੀ, ਗੁਰਮੁਖ ਦੇ ਰਾਹੀਂ, ਗੁਰੂ ਦੇ ਰਾਹੀਂ ਨਿੱਜ ਦੇ ਆਪਣੇ ਜਿਹੜਾ ਅਸਲੀ ਘਰ ਹੈ ਉਹਦੇ 'ਚ ਵਾਸ ਕਰ ਲਿਆ। ਸ਼ਬਦ ਖੋਜ ਕਰ ਲੈ ਨਾਨਕ ਤਾ ਕਾ ਦਾਸ, ਸ਼ਬਦ ਦੀ ਖੋਜ ਕਰਕੇ ਇਹ ਘਰ ਮਿਲਦਾ। ਮਹਾਰਾਜ ਕਹਿੰਦੇ ਜਿਹੜਾ ਇਹ ਘਰ 'ਚ ਆ ਗਿਆ ਨਾ, ਅਸੀਂ ਭਾਈ ਉਹਦੇ ਦਾਸ ਹੋ ਜਾਂਦੇ। ਇਹ ਪੂਰੇ ਗੁਰੂ ਦਾ ਹੀ ਨਿਸ਼ਾਨੀ ਹੋਇਆ ਕਰਦੀ ਹੈ। ਸੋ ਟੋਲਦਾ ਹੋਇਆ ਲੰਮਿਆਂ ਪੈ ਗਿਆ ਗੰਗਾ ਦੇ ਕੰਢੇ। ਇਸ ਤਰ੍ਹਾਂ ਫਰਮਾਨ ਆਉਂਦਾ ਕਿ ਹੋਏ ਬਿਰਗਤ ਬਨਾਰਸੀ, ਰਹਿੰਦਾ ਰਾਮਾਨੰਦ ਗੁਸਾਈ, ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਾਵਣ ਤਾਈਂ। ਅੰਮ੍ਰਿਤ ਵੇਲਾ ਜਿੰਨੇ ਵੀ ਬੰਦਗੀ ਕਰਨ ਵਾਲੇ ਨੇ ਸਾਰੇ ਅੰਮ੍ਰਿਤ ਵੇਲਾ ਸੰਭਾਲਦੇ ਨੇ। ਅਤੇ ਮਹਾਰਾਜ ਕਹਿੰਦੇ ਭਿੰਨੀ ਰਹਿਣ ਲਈਏ ਚਮਕਣ ਤਾਰੇ, ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ, ਮੇਰੇ ਰਾਮ ਦੇ ਪਿਆਰੇ ਜਾਗਦੇ ਨੇ। ਅੰਮ੍ਰਿਤ ਵੇਲੇ ਜਦੋਂ ਸੰਸਾਰ ਸੁੱਤਾ ਪਿਆ ਹੁੰਦਾ, ਇਹ ਉੱਠ ਕੇ ਉਹਦੀ ਯਾਦ 'ਚ ਬੈਠਦੇ। ਸੋ ਇਹ ਵੀ ਜਾਂਦਾ ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਾਵਣ ਤਾਈਂ, ਅੱਗੋਂ ਹੀਰੇ ਜਾਏ ਕੇ ਲੰਮਾ ਪਿਆ ਕਬੀਰ ਦਿਥਾਈ। ਪਹਿਲਾਂ ਹੀ ਜਾ ਕੇ ਜਿੱਥੇ ਜਾ ਕੇ ਇਸ਼ਨਾਨ ਕਰਦਾ ਉਸ ਪੌੜ ਦੇ ਉੱਤੇ ਲੰਮਾ ਪੈ ਗਿਆ। ਹੁਣ ਜਦ ਉੱਥੇ ਰਾਮਾਨੰਦ ਜੀ ਪਹੁੰਚਦੇ ਹੈ, ਟੌਰਚਾਂ ਦਾ ਜਦ ਹੁੰਦੀਆਂ ਨਹੀਂ ਸੀ, ਅਤੇ ਬੇਧਿਆਨ ਜਾ ਰਹੇ ਨੇ ਪਰਮੇਸ਼ੁਰ ਦਾ ਭਜਨ ਕਰਦੇ ਰਹੇ, ਰੋਜ਼ ਜਾਂਦੇ ਸੀ, ਅਤੇ ਅਚਾਨਕ ਆਪਦਾ ਠੇਡਾ ਜ਼ੋਰ ਨਾਲ ਕਬੀਰ ਸਾਹਿਬ ਦੀ ਬੱਖੀ 'ਚ ਲੱਗਿਆ। ਆਪਨੇ ਜਾਣ ਲਿਆ ਉਸੇ ਵੇਲੇ ਵੀ ਕਿਸੇ ਮਨੁੱਖ ਦੇ ਸਾਡਾ ਠੇਡਾ ਲੱਗਿਆ, ਅਤੇ ਲੱਗਿਆ ਵੀ ਜ਼ੋਰ ਨਾਲ। ਉਸ ਵੇਲੇ ਮਨ 'ਚ ਦਰਦ ਆਇਆ ਵੀ ਇਹ ਬੰਦੇ ਦੇ ਸੱਟ ਲੱਗੀ। ਉਸੇ ਵੇਲੇ ਨੀਵੇਂ ਹੋਏ, ਮੋਢੇ ਤੋਂ ਫੜ ਲਿਆ, ਪੈਰ ਦੇ ਨਾਲ ਟੁੰਬਿਆ, ਕਹਿੰਦੇ ਉੱਠ ਉੱਠ ਰਾਮ ਦੇ ਪਿਆਰੇ, ਕਹੋ ਰਾਮ ਕਹੋ ਰਾਮ। ਪੜ੍ਹੋ ਇਸ ਤਰ੍ਹਾਂ,
ਪੈਰੀ ਟੁੰਬ ਕੇ ਉਠਾ ਲਿਆ ਕਬੀਰ ਨੂੰ, ਰਾਮ ਰਾਮ ਬੋਲ ਪਿਆਰਿਆ। Thank you.
ਟੁੰਬ ਉਠਾ ਲਿਆ, ਬੋਲੋ ਰਾਮ, ਸਿੱਖ ਸਮਝਾਈ। ਨਾਲੇ ਸਮਝਾ ਦਿੱਤਾ ਵੀ ਰਾਮ ਕਿਵੇਂ ਬੋਲਣਾ। ਰਾਮ ਕਹਿਣ ਦੀ ਦੇਰ ਸੀ ਸਾਧ ਸਿੰਘ ਜੀ, ਬੱਤੀ ਵੀ ਤਿਆਰ ਸੀ, ਤੇਲ ਵੀ ਵਿੱਚ ਸੀਗਾ ਪਹਿਲਾਂ ਹੀ, ਠੂਠੀ ਵੀ ਸੀਗੀ। ਹੁਣ ਜਗਦਾ ਦੀਵਾ ਬੱਤੀ ਦੇ ਨਾਲ ਲੱਗਿਆ, ਹੁਣ ਕੀ ਹੋਇਆ, ਦੂਆ ਵੀ ਲੱਟ ਲੱਟ ਜਲਣ ਲੱਗ ਗਿਆ। ਜਿਉਂ ਲੋਹਾ ਪਾਰਸ ਚੂਹੇ ਚੰਦਨ ਵਾਸ ਨਿੰਮ ਮਹਿਕ ਆਈ, ਜਿਵੇਂ ਲੋਹੇ ਨੂੰ ਪਾਰਸ ਲੱਗ ਜਾਂਦਾ ਨਾ, ਲੱਗਦੀ ਸਾਰ ਸੋਨਾ ਬਣ ਜਾਂਦਾ। ਨਿੰਮ ਦੇ ਕੋਲ ਦਰਖਤ ਹੋਵੇ ਚੰਦਨ ਦਾ, ਉਹ ਨਿੰਮ ਮਹਿਕ ਜਾਂਦੀ ਹੈ ਚੰਦਨ ਦੇ, ਚੰਦਨ ਦੀ ਸੁਗੰਧ ਦੇ ਨਾਲ। ਪਸ਼ੂ ਪ੍ਰੇਤੋਂ ਦੋ ਦੇਵ ਕਰ ਪੂਰੇ ਸਤਿਗੁਰ ਦੀ ਵਡਿਆਈ, ਪਸ਼ੂ ਅਤੇ ਪ੍ਰੇਤ ਤੋਂ ਦੇਵਤਾ ਬਣਾ ਦਿੰਦਾ, ਪੂਰੇ ਸਤਿਗੁਰੂ ਦੀ ਇਹ ਵਡਿਆਈ ਹੋਇਆ ਕਰਦੀ। ਉਸ ਵੇਲੇ ਅੱਛਾ ਛੋਂ ਦੀ ਸਾਰ, ਕਿਉਂਕਿ ਪਹਿਲਾਂ ਪੂਰੇ ਸੀਗੇ, ਇੱਕਦਮ ਸਮਾਧੀ ਲੱਗ ਗਈ। ਇਸ ਤਰ੍ਹਾਂ ਨਾਲ ਪੜ੍ਹ ਲਓ,
ਸੁਰਤ ਚੜ ਗਈ ਦਸਵੇਂ ਦੁਆਰੇ, ਸਹਿਜ ਸਮਾਧ ਲੱਗ ਗਈ, ਚੜ ਗਈ ਦਸਵੇਂ ਦੁਆਰੇ, ਸਹਿਜ ਸਮਾਧ ਲੱਗ ਗਈ,
ਵੇਲੇ ਜਿਹੜੀ ਕਬੀਰ ਸਾਹਿਬ ਦੀ ਸੁਰਤ ਸੀ, ज्यो लोहा परस चुए चंदन वास निम महकाई पसो प्रेतों देव कर पूरे सतगुर की बजाई। ये चार्ज नू वो चार्ज मिला है।